नानक होते सज खुद आगे अरदास हमारी सब तेरा नानक सब तेरी बड़ियाई Thank you. Thank you.
Yeah.
Thank you. Thank you. ਸਿੱਖਿਆ ਮੰਗਣ ਗਏ ਹਨ। ਅੱਗੋਂ ਜਿਸ ਦੇ ਬੂਹੇ ਤੇ ਪਹੁੰਚੇ ਹਨ, ਇਹ ਘਰ ਮਹਾਂਪੁਰਖਾਂ ਦੀ ਸੰਗਤ ਕਰਨ ਵਾਲਾ ਘਰ ਨਹੀਂ, ਜਾਂ ਕੋਈ ਰਾਹੀ ਪੰਧ ਲੋੜਵੰਦ ਪ੍ਰਸ਼ਾਦ ਪਾਣੀ ਮੰਗੇ ਤੇ ਛਕਾਉਣ ਵਾਲੇ ਨਹੀਂ ਸਨ, ਨਾ ਕਿਸੇ ਮਹਾਂਪੁਰਖ ਦੀ ਸੰਗਤ ਕੀਤੀ ਹੈ ਤੇ ਨਾ ਸੇਵਾ ਕਰਕੇ ਵੇਖੀ, ਕਿਉਂਕਿ ਸੰਗਤ ਤੇ ਸੇਵਾ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਹਨ। ਸੁਤਦਾਰਾ ਅਰ ਲਕਸ਼ਮੀ ਪਾਪੀ ਦੇ ਵੀ ਹੋਏ ਪੁੱਤਰ, ਦਾਰਾ ਕਹਿੰਦੇ ਨੇ ਇਸਤਰੀ ਨੂੰ, ਮਾਇਆ ਇਹ ਤਾਂ ਪਾਪੀਆਂ ਨੂੰ ਵੀ ਮਿਲ ਜਾਂਦੀ ਹੈ, ਕਿਉਂਕਿ ਮਾਇਆ ਇਕੱਠੀ ਹੀ ਪਾਪਾਂ ਨਾਲ ਹੁੰਦੀ। ਸਤਿਗੁਰੂ ਜੀ ਨੇ ਬਾਣੀ ਵਿੱਚ ਫਰਮਾਇਆ ਕਿ ਪਾਪਾਂ ਬਾਝੋਂ ਹੋਵੇ ਨਾਹੀਂ, ਇਹ ਮਾਇਆ ਇਕੱਠੀ ਕਰਨ ਵਾਸਤੇ ਅਸੀਂ ਕਈ ਪਾਪ ਝੂਠ ਫਰੇਬ ਠੱਗੀਆਂ ਚੋਰੀਆਂ ਕਰਦੇ ਹਾਂ, ਤਾਂ ਪਾਪਾਂ ਨਾਲ ਮਾਇਆ ਇਕੱਠੀ ਤਾਂ ਜ਼ਰੂਰ ਹੋ ਜਾਂਦੀ, ਪਰ ਅੱਗੇ ਸਾਹਿਬ ਕਹਿੰਦੇ ਕਿ ਮੋਇਆ ਸਾਥ ਨਾ ਜਾਏ। ਇਹੀ ਜੀ ਮਾਇਆ ਮਰਨ ਲੱਗਿਆਂ ਨਾਲ ਨਹੀਂ ਜਾਂਦੀ, ਮਾਇਆ ਤਾਂ ਉਹੀ ਚੰਗੀ ਹੈ ਜਿਸ ਨਾਲ ਧਰਮ ਦੇ ਕੋਈ ਪਰ ਉਪਕਾਰ ਦੇ ਕੰਮ ਕੀਤੇ ਜਾਣ, ਗਰੀਬ ਨੂੰ ਕੱਪੜਾ, ਗਰੀਬ ਨੂੰ ਪ੍ਰਸ਼ਾਦ ਪਾਣੀ ਛਕਾਇਆ ਜਾਵੇ ਲੋੜਵੰਦ ਵਾਸਤੇ, ਇਉਂ ਮਾਇਆ ਮਿਲ ਜਾਣੀ ਜਾਂ ਪੁੱਤਰ ਇਸਤਰੀ, ਇਹ ਤਾਂ ਦੱਸਿਆ ਤੁਲਸੀਦਾਸ ਨੇ ਕਿ ਪਾਪੀਆਂ ਨੂੰ ਵੀ ਮਿਲ ਜਾਂਦੀ ਹੈ, ਇਹ ਤਿੰਨੇ ਚੀਜ਼ਾਂ ਪਾਪੀਆਂ ਦੇ ਵੀ ਪਾਸ ਹੈ। ਸੁਤਦਾਰਾ ਅਰ ਲਕਸ਼ਮੀ ਪਾਪੀ ਦੇ ਵੀ ਹੋਏ, ਸੰਤ ਸਮਾਗਮ ਹਰੀ ਕਥਾ ਤੇ ਤੁਲਸੀ ਦੁਰਲਭ ਦੋਏ। ਮਹਾਂਪੁਰਖਾਂ ਦੀ ਸੰਗਤ ਸੇਵਾ ਜਾਂ ਮਹਾਂਪੁਰਖਾਂ ਤੋਂ ਹਰੀ ਦਾ ਜਸ ਸੁਣਨਾ, ਇਹ ਦੁਰਲੱਭ ਚੀਜ਼ਾਂ ਹਨ, ਪਰ ਉਹਨਾਂ ਦੇ ਹਿੱਸੇ ਹਨ ਜਿਨ੍ਹਾਂ ਦੇ ਚੰਗੇ ਭਾਗ ਹਨ। ਮਹਾਂਪੁਰਖਾਂ ਵਾਸਤੇ ਨਾ ਕੋ ਵੈਰੀ ਨਹੀਂ ਬੇਗਾਨਾ, ਇਸ ਅਵਸਥਾ ਦੇ ਮਾਲਕ, ਇਸ ਅਵਸਥਾ ਵਿੱਚ ਵਿਚਰਨ ਵਾਲੇ ਮਹਾਂਪੁਰਖ ਵੀ ਤਿੰਨ ਪ੍ਰਸ਼ਾਦੇ ਮੰਗਣੇ ਹਨ, ਪਿੱਛੇ ਮਹਾਂਪੁਰਖ ਹੋਏ ਹਨ ਵੀ ਤਿੰਨ ਪ੍ਰਸ਼ਾਦੇ ਮਿਲ ਗਏ, ਸ਼ੱਕ ਜੋ ਜਿਨ੍ਹਾਂ ਵਿੱਚ ਲੰਗਰ ਪਾਣੀ ਲੈ ਕੇ ਆਉਣਾ, ਵਸਤਰ ਤੇ ਧੋ ਕੇ ਬਾਹਰ ਪਾ ਦੇਣਾ, ਦੋ ਆਪ ਛੱਕ ਲੈਣੇ, ਇੱਕ ਕੁੱਕਰ ਨੂੰ ਕੁੱਤੇ ਨੂੰ ਰੋਟੀ ਪਾ ਦੇਣਾ, ਐਸੇ ਅਸੂਲ ਵਾਲੇ ਮਹਾਂਪੁਰਖ ਵੀ ਤਿੰਨੀ ਕਰੀ ਜਾਣਾ, ਜੇ ਮਿਲ ਗਿਆ ਤਾਂ ਵੀ ਛਕਣਾ, ਜੇ ਨਹੀਂ ਮਿਲਿਆ ਇਉਂ ਸਮਝਣਾ ਕਿ ਮੇਰੇ ਮਾਲਕ ਦਾ ਹੁਕਮ ਹੀ ਐਵੇਂ ਹੈ, ਮਿਲ ਗਿਆ ਤਾਂ ਸ਼ੁਕਰ ਹੈ, ਨਾ ਮਿਲਿਆ ਸਬਰ ਕਰਨ ਵਾਲੇ, ਤੇ ਤਿੰਨਾਂ ਘਰਾਂ ਤੋਂ ਵੱਧ ਜਾਣਾ ਨਹੀਂ। ਅੱਗੋਂ ਇਸ ਘਰ ਵਿੱਚ ਰਹਿਣ ਵਾਲੇ, ਕਿਉਂਕਿ ਘਰ ਤਾਂ ਐਵੇਂ ਥੋੜੇ ਸਮੇਂ ਵਾਸਤੇ ਸਾਨੂੰ ਮਿਲੇ ਹਨ, ਇੱਕ ਰਾਤ ਕੇ ਪਹੁੰਚਣੇ, ਬਹੁਤ ਦਿਨ ਆਸ ਵਧਾਏ, ਪਰ ਇਹ ਦੁਨਿਆਵੀ ਘਰ ਵਿੱਚ ਰਹਿਣ ਵਾਲਾ ਜੀਵ ਇੱਕ ਰਾਤ ਦੇ ਪ੍ਰਾਹੁਣਾ ਦੱਸਿਆ, ਚਾਰ ਦਿਨ ਕੀ ਸਹਿਬੀ ਜੈਸੇ ਬਨ ਹਰ ਭਾਤ, ਮੌਸਮ ਹੁਣ ਆ ਰਹੀ ਹੈ, ਪੱਤੇ ਝੜ ਜਾਣੇ ਹਨ, ਇੰਨਾ ਕੁ ਸਮਾਂ ਹੈ ਸੰਸਾਰ ਵਿੱਚ ਇਸ ਜੀਵ ਦਾ, ਇਤਨੀ ਕੁ ਮਨਿਆਦ ਹੈ ਇਸ ਗ੍ਰਹਿ ਵਿਖੇ ਰਹਿਣ ਵਾਲੇ ਨੌਜਵਾਨ ਅਵਸਥਾ ਹੈ, ਸ਼ਾਦੀ ਹੋਈ ਹੋਈ ਹੈ। ਬਾਬਾ ਜੀ ਨੇ ਬਚਨ ਕਰਨੇ ਭਾਈ ਕਿ ਇੱਕ ਉਮਰ, ਇੱਕ ਤਨ ਪੱਲੇ, ਦੂਜੀ ਜਵਾਨੀ, ਤੇ ਜੇ ਰੱਬ ਦੀ ਮਿਹਰ ਹੋਵੇ ਤਾਂ ਸਿੱਧਾ ਚੱਲਦਾ ਹੈ, ਨਹੀਂ ਤਾਂ ਇਨਸਾਨ ਟੇਢਾ ਹੀ ਪੁੱਠੇ ਪਾਸੇ ਜਾਂਦਾ ਹੈ। ਜੋ ਗੱਲ ਕਰਦਾ ਹੈ ਸਿੱਧੀ ਨਹੀਂ ਪੁੱਠੀ ਕਰਦਾ ਹੈ। ਪਿੱਛਿਆ ਮੰਗੀ ਉੱਪਰ ਚਵਾਰੇ ਚ ਬੈਠੇ ਹਨ, ਨਾਲ ਬੀਬੀ ਹੈ, ਮਹਾਂਪੁਰਖ ਖੜੇ ਰਹੇ। ਲੜਕੀ ਨੌਜਵਾਨ ਜੀ ਦੀ ਹਜੇ ਸ਼ਾਦੀ ਹੋਇਆਂ ਨੂੰ ਥੋੜ੍ਹਾ ਸਮਾਂ ਹੋਇਆ ਸੀ, ਪਿੱਛਿਆ ਤਾਂ ਕੀ ਪਾਉਣੀ ਸੀ। ਮਹਾਂਪੁਰਖਾਂ ਨੂੰ ਕਿਹਾ ਕਿ ਮਹਾਂਪੁਰਖ ਸੰਤ ਜੀ ਆਪਣਾ ਖਾਸਾ ਅੱਗੇ ਕਰੋ। ਪਾਨ ਚੱਬਦੀ ਨੇ ਉਸ ਲੜਕੀ ਨੇ ਉਹ ਕਾਸੇ ਚ ਪਾਨ ਸੁੱਕ ਦਿੱਤਾ। ਐਸੇ ਵੀ ਬੰਦੇ ਹਨ, ਸੇਵਾ ਕਰਨੀ ਤਾਂ ਇੱਕ ਪਾਸੇ, ਮਹਾਂਪੁਰਖ ਫਲ ਪੁਕਾਰੇ, ਕਿਉਂਕਿ ਮਹਾਂਪੁਰਖ ਸਾਨੂੰ ਸਮਝਾਉਂਦੇ ਹਨ, ਸਿੱਧੇ ਰਸਤੇ ਪਾਉਂਦੇ ਹਨ। ਬੀਬਾ ਜੇ ਤੂੰ ਸੇਵਾ ਨਹੀਂ ਸੀ ਕਰਨੀ ਤਾਂ ਇਹ ਵੀ ਤੇਰੇ ਵਾਸਤੇ ਬੁਰੀ ਗੱਲ ਹੈ। ਸੰਤਨ ਸੇਤੀ ਮਸ਼ਕਰੀ, ਕੁਲ ਡੋਬਨ ਕੀ ਰੀਤ, ਭਾਗਵਾਨ ਸੇਵਾ ਕਰਨ ਤੇ ਹੁਜਤਾਂ ਕਰਨ ਪਲੀਤ। ਵੀ ਮਖੌਲ ਹੁਜਤਾਂ ਪਲੀਤ ਨੀਵੇਂ ਕਮੀਨੇ ਬੰਦੇ ਕਰਦੇ ਹਨ, ਸਿਆਣੇ ਬੰਦੇ ਕਿਸੇ ਨੂੰ ਮਖੌਲ ਨਹੀਂ ਕਰਦੇ, ਕਿਸੇ ਦੀ ਕੋਈ ਨਿਆਦਰੇ ਨਹੀਂ ਕਰਦੇ। ਬਾਬਾ ਜੀ ਨੇ ਕਹਿਣਾ ਭਾਈ ਕਿਸੇ ਮਹਾਂਪੁਰਖ ਦੀ ਸੇਵਾ ਨਹੀਂ ਕਰਨੀ, ਕਿਸੇ ਗੁਰਮੁਖ ਦਾ ਸਤਿਕਾਰ ਨਹੀਂ ਕਰਨਾ ਤਾਂ ਬੁਰਾ ਵੀ ਨਹੀਂ ਕਰਨਾ। ਵੀ ਨਹੀਂ ਮਨ ਮਨ ਦਾ ਕਿਨਾਰਾ ਕਰੋ। ਬੀਬਾ ਤੂੰ ਜੇ ਕੋਈ ਸਾਨੂੰ ਪ੍ਰਸ਼ਾਦਾ ਨਹੀਂ ਸੀ ਨਾ ਦੇਣਾ, ਆ ਪਾਨ ਕਿਉਂ ਥੁੱਕਿਆ ਸਾਡੇ ਕਾਸੇ ਵਿੱਚ, ਅਸੀਂ ਤੇਰਾ ਕੋਈ ਬੁਰਾ ਨਹੀਂ ਕਰਿਆ। ਪਰ ਪੁਕਾਰੀ ਉਸ ਅਕਾਲ ਪੁਰਖ ਨਿਰੰਕਾਰ ਨਾਲ ਜੁੜੀ ਹੋਈ ਆਤਮਾ ਸੱਚ ਦਾ ਉਪਦੇਸ਼ ਕਰ ਰਹੇ ਹਨ, ਪਰ ਸੁਣਦਾ ਜਾਂ ਕੋਈ ਮੰਨਦਾ ਭਾਗਾਂ ਵਾਲਾ ਹੈ। ਤੇ ਜਿਨ੍ਹਾਂ ਨੂੰ ਪਿਆਰ ਨਹੀਂ, ਸਾਹਿਬ ਨੇ ਕਿਹਾ ਬਾਣੀ ਚ ਕਿ ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਅੰਮ੍ਰਿਤ ਵਰਗੇ ਬਚਨ ਮਹਾਂਪੁਰਖਾਂ ਦੇ, ਸੱਚੇ ਬਚਨ, ਸਿੱਧੇ ਰਸਤੇ ਪਾਉਣ ਵਾਲੇ ਬਚਨ ਕੌੜੇ ਲੱਗੇ। ਬੁਖਾਰ ਚੜਿਆ ਹੋਵੇ ਤਾਂ ਉਹਨੂੰ ਖੰਡ ਵੀ ਕੌੜੀ ਲੱਗਦੀ ਹੈ, ਕਿਉਂਕਿ ਉਹਦਾ ਆਪਣਾ ਮੂੰਹ ਕੌੜਾ ਹੈ। ਇਵੇਂ ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬੁਖਾਰ ਹੈ, ਮਾਇਆ ਦਾ, ਜਵਾਨੀ ਦਾ, ਦੁਨੀਆ ਰਿਸ਼ਤੇਦਾਰਾਂ ਦਾ ਮਾਣ ਰੂਪੀ ਹੰਕਾਰ ਹੋਵੇ ਨਾ, ਉਹਨਾਂ ਨੂੰ ਵੀ ਬਚਨ ਮਿੱਠੇ ਕੌੜੇ ਲੱਗਦੇ ਨੇ, ਬੁਰੇ ਲੱਗਦੇ ਨੇ। ਪਤੀ ਨੂੰ ਕਹਿਣ ਲੱਗੀ, ਪਤੀ ਜੀ ਇਹ ਸਾਧੂ ਮੈਨੂੰ ਬੁਰਾ ਭਲਾ ਬੋਲ ਰਿਹਾ, ਮੈਨੂੰ ਇਉਂ ਕਹਿ ਰਿਹਾ ਹੈ। ਉਹਦੀ ਅੱਗੇ ਹੀ ਕਲਯੁਗ ਨੇ ਹੋਰ ਮੱਤ ਮਾਰੀ ਹੋਈ, ਬਿਨਾਂ ਸੋਚੇ ਸਮਝੇ ਉੱਠਿਆ ਤਾਂ ਮਹਾਂਪੁਰਖਾਂ ਨੂੰ ਧੱਕੇ ਮਾਰ ਕੇ ਦਰਵਾਜ਼ਿਆਂ ਬਾਹਰ ਕੱਢ ਦਿੱਤਾ। ਪਰ ਸ਼ਾਂਤੀ ਦੇ ਪੰਜ ਮਹਾਂਪੁਰਖ ਵੀ ਚਲੋ ਉਹ ਜਾਣੇ ਇਹ ਜੀਵਾਂ ਦੀ ਮਾਤੀ ਇੰਨੀ, ਫਰੀਦਾ ਜੇ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਘਰ ਜਾਏ ਕੇ ਤੇ ਪੈਰ ਤਿੰਨਾਂ ਦੇ ਚੁੰਮ। ਕਿਉਂਕਿ ਜਿਹੜੇ ਰੱਬ ਦੇ ਬਣ ਜਾਂਦੇ ਹਨ, ਵੱਡੇ ਬਾਬਾ ਜੀ ਬਾਬਾ ਨਾਨਕ ਸਿੰਘ ਮਹਾਰਾਜ ਦੀ ਕਿਸੇ ਪ੍ਰੇਮੀ ਨੇ ਬੇਅਦਬੀ ਜਾਂ ਬੁਰਾ ਬੋਲਿਆ, ਸ਼ਰਧਾਲੂ ਪ੍ਰੇਮੀ ਦੇ ਮਨ 'ਚ ਗੁੱਸਾ ਆਇਆ, ਬਾਬਾ ਜੀ ਹੁਕਮ ਕਰੋ ਮੈਂ ਉਹਦਾ ਸਿਰ ਵੜ ਦੇਣਾ। ਬਾਬਾ ਜੀ ਕਹਿਣ ਲੱਗੇ ਭਾਈ ਨਿੰਦਕ ਇੱਕ ਹੈ, ਅਸੰਖ ਨਿੰਦਕ ਸਿਰ ਕਰੇ ਹੈ ਭਾਰ। ਤਾਂ ਬਾਬਾ ਜੀ ਕਹਿੰਦੇ ਵੀ ਜੇ ਇੱਕ ਹੋਵੇ ਤਾਂ ਸਿਰ ਵੜ ਦੇਈਏ, ਇੱਕ ਨਿੰਦਕ ਹੈ ਕਿਹਦਾ ਕਿਹਦਾ ਸਿਰ ਵੱਢੇਗਾ। ਨਾਲੇ ਬਾਬਾ ਜੀ ਕਹਿੰਦੇ ਆਪਾਂ ਗੁਰੂ ਨਾਨਕ ਦੇ ਬਣੇ ਹੋਏ, ਆਪਾਂ ਗੁਰੂ ਦੇ ਹਾਂ, ਚਾਹੇ ਨਿੰਦਿਆ ਹੈ ਚਾਹੇ ਉਪਮਾ ਹੈ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜਾਣੇ। ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ, ਅਸੀਂ ਤਾਂ ਸਭ ਦਾ ਹੀ ਭਲਾ ਮੰਗਣਾ ਕਿ ਹੇ ਵਾਹਿਗੁਰੂ ਨਿਰੰਕਾਰ ਇਹਨੂੰ ਵੀ ਸਮਤ ਬਖਸ਼। ਜਦੋਂ ਗੁਰੂ ਦੇ ਬਣੇ ਆ ਤੇ ਨਾਰਾਜ਼ਗੀ ਗੁਰੂ ਨੂੰ ਚਾਹੀਦੀ ਹੈ ਕਿ ਸਾਨੂੰ, ਦੁੱਖ ਪਿਓ ਨੂੰ ਹੈ, ਪੁੱਤ ਤਾਂ ਹੁਕਮ ਚ ਹੈ। ਭਾਈ ਮਰਦਾਨੇ ਦੀ ਬੇਅਦਬੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਸਹਿ ਨਹੀਂ ਸਕੇ। ਫਿਰ ਏਮਨਾ ਬਾਦ ਚ ਜੋ ਕੁਝ ਹੋਇਆ, ਏਤੀ ਮਾਰ ਪਈ ਕੁਰਲਾਣਾ ਤੈ ਦਰਦ ਨਾ ਆਇਆ। ਤਾਂ ਬਾਬਾ ਜੀ ਕਹਿੰਦੇ ਆਪਾਂ ਗੁਰੂ ਨਾਨਕ ਦੇ ਬਣੇ ਹੋਏ ਹਾਂ ਤੇ ਮਿਹਰ ਕਰਨ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਏਵੇਂ ਹੀ ਸਦਾ ਲਈ ਆਪਣੇ ਬਣਾਈ ਰੱਖੇ, ਬਣੇ ਰਹੀਏ। ਇਹਦਾ ਜਵਾਬ ਸਜ਼ਾ ਦੇਣੀ ਜਾਂ ਉਹਨੂੰ ਬਖਸ਼ਣਾ, ਇਹ ਆਪਣਾ ਕੰਮ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਦਾ ਕੰਮ ਹੈ, ਉਹਨਾਂ ਦੀ ਡਿਊਟੀ। ਤਾਂ ਮਹਾਂਪੁਰਖਾਂ ਨੇ ਅੱਗੋਂ ਕੁਝ ਨਹੀਂ ਕਿਹਾ ਵੀ ਮੈਨੂੰ ਧੱਕੇ ਮਾਰੇ, ਹਜੇ ਦੂਸਰੇ ਘਰ ਪਹੁੰਚੇ ਸੀ। ਥੋੜੇ ਸਮੇਂ ਬਾਅਦ ਐਸਾ ਹਨੇਰੀ ਦਾ ਬੁੱਲਾ ਆਇਆ ਜਿਸਨੇ ਧੱਕੇ ਮਾਰੇ ਸੀ ਵੀ ਮੇਰੇ ਘਰ ਵਾਲੇ ਨੂੰ ਤੁਸੀਂ ਕਿਉਂ ਬੋਲ ਰਹੇ ਹੋ। ਤੇ ਪਰ ਮਹਾਂਪੁਰਖ ਤਾਂ ਸਮਤ ਦੇ ਰਹੇ ਸਨ। ਐਸਾ ਬੁੱਲਾ ਆਇਆ, ਇਤਨੀ ਜ਼ੋਰ ਦੀ ਹਵਾ ਵਗੀ, ਉਪਰੋਂ ਡਿੱਗਿਆ ਤੇ ਡਿੱਗਣ ਸਾਰ ਮੌਤ ਹੋ ਮਰ ਗਿਆ। ਫਿਰ ਉਹੀ ਲੜਕੀ ਉਹੀ ਬੀਬੀ ਭੱਜੀ ਭੱਜੀ ਆਈ ਤੇ ਮਹਾਂਪੁਰਖਾਂ ਦੇ ਚਰਨ ਪਕੜ ਲਏ, ਰੋ ਰੋ ਕੇ ਚਰਨ ਧੋ ਰਹੀ ਹੈ ਤੇ ਨਾਲੇ ਇਉਂ ਅਰਦਾਸਾਂ ਬੇਨਤੀਆਂ ਕਰਦੀ ਹੈ, ਇਉਂ ਕਹਿੰਦੀ ਹੈ ਜੀ ਮੈਨੂੰ ਬਖਸ਼ ਲਓ ਕਿਉਂਕਿ ਗਲਤੀ ਹੋ ਗਈ। ਜਿਸ ਨੂੰ ਮਹਾਂਪੁਰਖਾਂ ਨੇ ਸਮਝਾਇਆ ਸੀ ਉਸ ਮੌਕੇ ਤਾਂ ਮਤ ਨਹੀਂ ਨਾ ਆਈ। ਜੋ ਜਮਾਂ ਦਾ ਡੰਡਾ ਪਿਆ ਨਾ ਉਦੋਂ ਸਾਨੂੰ ਮਤ ਆਉਂਦੀ ਹੈ, ਉਦੋਂ ਅਸੀਂ ਰੱਬ ਵਾਲੇ ਪਾਸੇ ਮੂੰਹ ਕਰਦੇ ਹਾਂ ਜਾਂ ਮਹਾਂਪੁਰਖਾਂ ਅੱਗੇ ਅਰਦਾਸਾਂ ਕਰਦੇ ਹਾਂ ਤੇ ਨਾ ਕੋਈ ਦੁੱਖ ਹੋਵੇ ਨਾ। ਫਿਰ ਵੀ ਕਹਿੰਦੇ ਕਿ ਮਹਾਂਪੁਰਖ ਕੀ ਹੁੰਦਾ, ਰੱਬ ਕੀ ਹੁੰਦਾ ਹੈ, ਗੁਰਦੁਆਰੇ ਤਾਂ ਐਵੇਂ ਵਿਹਲੇ ਜਾਂਦੇ ਹਨ ਵੀ ਜਿਹੜੇ ਵਿਹਲੇ ਹਨ ਵਿਚਾਰੇ ਜਾਣ ਕਿੱਧਰ ਉਹ, ਜਿਨ੍ਹਾਂ ਨੂੰ ਕੋਈ ਕੰਮ ਨਹੀਂ, ਉਹਨਾਂ ਨੇ ਗੁਰੂ ਦੇ ਦਰ ਤੇ ਆਉਣਾ ਹੈ। ਇਉਂ ਇਹ ਬੀਬੀ ਮਹਾਂਪੁਰਖਾਂ ਦੇ ਚਰਨ ਪਕੜੇ ਹੋਏ ਹਨ, ਨਾਲੇ ਰੋ ਰੋ ਕੇ ਇਉਂ ਅਰਦਾਸ ਕਰਦੇ ਹਨ। ਬਖਸ਼ੋ ਦੀਨ ਦਿਆਲਾ ਗੁਣਾਂ ਦਾ ਮੈਂ ਮਰਿਆ, ਮੈਨੂੰ ਬਖਸ਼ੋ ਦੀਨ ਦਿਆਲਾ ਗੁਣਾਂ ਦਾ ਮੈਂ ਮਰਿਆ। ਮੈਂ ਭਰਿਆ
Thank you.
ਕੁਝ ਦਾ ਕੁਝ ਹੋ ਗਿਆ। ਜਿਹੜੀ ਦੁਨੀਆਂ ਸੰਸਾਰ ਖੁਸ਼ੀਆਂ ਨਾਲ ਭਰਿਆ ਹੋਇਆ ਲੱਗਦਾ ਸੀ, ਹੁਣ ਚਾਰ ਸਵੇਰੇ ਅੰਧੇਰਾ ਹੀ ਅੰਧੇਰਾ, ਰੋਣਾ ਹੀ ਰੋਣਾ ਨਜ਼ਰ ਆ ਰਿਹਾ। ਤਾਂਹੀਓ ਕਿਸੇ ਨੇ ਕਿਹਾ ਕਿ ਬਦੀਆਂ ਨਾ ਕਰ ਗਾਫਲਾ, ਮਤ ਹੋਵੇਂ ਦਲਗੀਰ। ਐ ਇਨਸਾਨ ਵਧੀਆਂ ਨਾ ਕਰ, ਜੇ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਨਾ ਕਰੀ, ਜੇ ਸੇਵਾ ਨਹੀਂ ਕਰ ਸਕਦੇ ਤਾਂ ਕਿਸੇ ਦੀ ਨਿਆਦਰੀ ਨਾ ਕਰੀ, ਤੇ ਜੇ ਜੀ ਆਇਆਂ ਨੂੰ ਕਿਸੇ ਨੂੰ ਕਹਿ ਨਹੀਂ ਨਾ ਸਕਦੇ ਤਾਂ ਓਏ ਵੀ ਨਾ ਕਰੀਏ। ਰੋ ਰੋ ਕੇ ਚਰਨ ਧੋ ਦਿੱਤੇ, ਮਹਾਂਪੁਰਖੋ ਮੈਨੂੰ ਬਖਸ਼ ਲਓ। ਜਿੱਥੇ ਮਹਾਂਪੁਰਖਾਂ ਦਾ ਬਚਨ, ਮਿੱਠੇ ਬਚਨ ਵੀ ਬੁਰੇ ਲੱਗਦੇ ਸਨ, ਅੱਜ ਉਹੀ ਬੀਬੀ ਰੋ ਰਹੀ ਹੈ। ਰੋਣਾ ਸਾਨੂੰ ਕਿਉਂ ਪੈਂਦਾ? ਸਾਡੇ ਮਾੜੇ ਕਰਮ ਰੋਂਦੇ ਹਨ। ਨਹੀਂ, ਕੌਣ ਕਿਸੇ ਅੱਗੇ ਰੋਂਦਾ ਹੈ? ਸਾਡੀਆਂ ਗਲਤੀਆਂ ਗਨਾਹ ਰੋਂਦੇ ਹਨ। ਉਹ ਤਾਂ ਕੋਈ ਬਿਰਲਾ ਹੈ ਨਾ ਜਿਹਦੇ 'ਤੇ ਉਸ ਵਾਹਿਗੁਰੂ ਦੀ ਮਿਹਰ ਹੈ, ਗੁਰੂ ਦੇ ਪਿਆਰ ਵਿੱਚ ਰੋਂਦਾ ਹੈ, ਗੁਰੂ ਦੇ ਵਿਰਾਗ ਵਿੱਚ ਰੋਂਦਾ ਹੈ। ਪਰ ਅਸੀਂ ਦੁੱਖ ਨਾਲ ਆਪਣੇ ਕੀਤੇ ਹੋਏ ਗੁਨਾਹਾਂ ਨਾਲ ਰੋਂਦੇ ਹਾਂ। ਉਹ ਰੋਣਾ ਅਤੇ ਪਿਆਰ ਦਾ ਰੋਣਾ ਬੜਾ ਫਰਕ ਹੈ, ਜਿਵੇਂ ਅਸਮਾਨ ਦਾ ਫਰਕ ਹੈ। ਤਾਂ ਪੂਰਨ ਮਹਾਂਪੁਰਖ ਇਉਂ ਨਹੀਂ ਸਰਕਾਰਿਆ ਨਹੀਂ। ਮਹਾਂਪੁਰਖਾਂ ਨੇ ਆਪਣੇ ਮੁੱਖੋਂ ਕੋਈ ਬੁਰਾ ਭਲਾ ਲਫ਼ਜ਼ ਨਹੀਂ ਬੋਲਿਆ, ਵੀ ਉਹੀ ਤੂੰ ਬੀਬੀਆਂ ਜਿਹਨੇ ਧੱਕੇ ਮਰਵਾਏ ਮੈਨੂੰ, ਉਹੀ ਲੜਕੀਆਂ ਜਿਹਨੇ ਮੇਰੇ ਕੱਸ 'ਚ ਥੁੱਕਿਆ ਸੀ। ਸਗਾਂ ਦਿਲਾਸਾ ਦਿੱਤਾ, ਬੀਬਾ ਤੂੰ ਰੋ ਨਾ, ਹੌਂਸਲਾ ਕਰ, ਇਹ ਤਾਂ ਮੇਰੇ ਮਾਲਕ ਦੀ ਰਜ਼ਾ ਹੀ ਇਵੇਂ ਹੈ। ਤੇਰੇ ਪਤੀ ਨੂੰ ਮੈਂ ਨਹੀਂ ਮਾਰਿਆ, ਕਿਸੇ ਨੂੰ ਕੋਈ ਬੰਦਾ ਬੰਦੇ ਨੂੰ ਮਾਰ ਨਹੀਂ ਸਕਦਾ। ਮਾਰਨ ਵਾਲਾ ਜਵਾਲਣ ਵਾਲਾ ਉਹ ਸਤਿਗੁਰੂ ਹੈ। ਸਤਿਗੁਰ ਮੇਰਾ ਮਾਰ ਜਵਾਲਾ, ਸਤਿਗੁਰ ਮੇਰਾ ਸਰਵ ਪ੍ਰਤਿਪਾਲ, ਇਹ ਤਾਂ ਉਸਦੀ ਰਜ਼ਾ ਹੈ। ਜਦੋਂ ਬਹੁਤਾ ਹੀ ਬਰਲਾਪ ਕਰਿਆ, ਕਹਿਣ ਲੱਗੇ ਬੀਬਾ ਤੂੰ ਕਿਉਂ ਬਰਲਾਪ ਕਰਦੀ, ਤੈਨੂੰ ਮੈਂ ਚੰਗਾ ਉਪਦੇਸ਼ ਕਰਿਆ, ਚੰਗੇ ਚੰਗੇ ਬਚਨ ਕਹੇ, ਤੂੰ ਉਹ ਮੰਨਣੇ ਤਾਂ ਇੱਕ ਪਾਸੇ ਰਹੇ, ਗੁੱਸਾ ਆਇਆ ਜਾਂ ਤੂੰ ਬੁਰਾ ਮਨਾਇਆ, ਤੇ ਤੂੰ ਆਪਣੇ ਪਤੀ ਨੂੰ ਦੱਸਿਆ ਤੇ ਤੇਰੇ ਪਤੀ ਨੂੰ ਗੁੱਸਾ ਆਇਆ ਵੀ ਮੇਰੇ ਘਰਵਾਲੀ ਨੂੰ ਸੰਤਾਂ ਨੇ ਇਉਂ ਕਿਹਾ ਤਾਂ ਚੰਗਾ ਸੀ ਪਰ ਅਸੀਂ ਬੁਰਾ ਸਮਝ ਲੈਂਦੇ। ਤੇਰੇ ਪਤੀ ਨੂੰ ਗੁੱਸਾ ਆਇਆ ਤੇ ਮੈਨੂੰ ਦੋ ਚਾਰ ਧੱਕੇ ਮਾਰੇ ਜਾਂ ਬੁਰਾ ਭਲਾ ਬੋਲਿਆ। ਐ ਮੇਰੀ ਭੈਣ ਬੀਬੀ, ਮੈਂ ਵੀ ਪਤੀ ਵਾਲਾ, ਜੇ ਤੂੰ ਪਤੀ ਵਾਲੀ ਸੀ ਮੈਂ ਵੀ ਪਤੀ ਵਾਲਾ, ਮੇਰਾ ਵੀ ਪਤੀ ਹੈ, ਮੇਰਾ ਪਤੀ ਮੇਰਾ ਮਾਲਕ ਵਾਹਿਗੁਰੂ ਨਿਰੰਕਾਰ ਹੈ। ਤੇਰੇ ਪਤੀ ਨੂੰ ਗੁੱਸਾ ਆਇਆ ਮੈਨੂੰ ਧੱਕੇ ਮਾਰੇ, ਤੇ ਮੇਰੇ ਪਤੀ ਨੂੰ ਗੁੱਸਾ ਆਇਆ ਤੇਰੇ ਪਤੀ ਦਾ ਜਹਿਣਾ ਮਿਟਾ ਦਿੱਤਾ, ਜਾਨੋਂ ਵੀ ਮਾਰ ਦਿੱਤਾ, ਤੇ ਤੂੰ ਹੁਣ ਰੋ ਨਾ। ਜਦੋਂ ਮੈਨੂੰ ਧੱਕੇ ਪਏ ਸੀ ਮੈਂ ਰੋਇਆ ਨਹੀਂ, ਮੈਂ ਕੋਈ ਬੁਰਾ ਭਲਾ ਨਹੀਂ ਬੋਲਿਆ, ਇਹ ਤਾਂ ਆਪਣੀ ਲੜਾਈ ਨਹੀਂ, ਤੇਰੇ ਪਤੀ ਤੇ ਮੇਰੇ ਪਤੀ ਦੀ ਲੜਾਈ ਹੈ, ਆਪਣੇ ਪਤੀ ਪਤੀਆਂ ਦਾ ਝਗੜਾ ਹੈ, ਕਿਉਂਕਿ ਮੈਂ ਵੀ ਪਤੀ ਵਾਲਾ, ਮੈਂ ਐਵੇਂ ਨਹੀਂ, ਮੈਂ ਖਸਮਾ ਨਹੀਂ, ਮੈਂ ਮਾਲਕ ਵਾਲਾ। ਤਾਂ ਬਾਬਾ ਜੀ ਨੇ ਕਹਿਣਾ ਭਾਈ ਖਸਮ ਵਾਲੇ ਬਣੋ। ਮਿਸਾਲ ਦੇਣੀ, ਕੁੱਤਿਆਂ ਦੀ ਮਿਸਾਲ ਦੇਣੀ ਕਿ ਜਿਹਦੇ ਗਲ ਚ ਪਟਾ ਹੋਵੇ ਨਾ, ਥੋੜੇ ਜਿਹੇ ਪੈਸਿਆਂ ਦਾ ਪਟਾ ਮੌਤ ਦੇ ਮੂੰਹ ਚੋਂ ਬਚਾ ਦਿੰਦਾ ਹੈ। ਜਦੋਂ ਬਿਮਾਰੀ ਪੈ ਜਾਂਦੀ ਹੈ, ਮੁਨਸਿਪਲ ਕਮੇਟੀ ਨੂੰ ਦਾ ਹੁਕਮ ਹੁੰਦਾ ਹੈ ਬਈ ਬਿਮਾਰੀ ਪੈ ਗਈ, ਕੁੱਤਿਆਂ ਨੂੰ ਗੋਲੀਆਂ ਪਾ ਕੇ ਮਾਰ ਦਿਓ, ਪਰ ਉਸ ਨੂੰ ਨਹੀਂ ਮਾਰਨਾ ਜਿਹਦੇ ਗਲ ਚ ਪਟਾ ਹੋਵੇ, ਕਿਉਂਕਿ ਉਹ ਮਾਲਕ ਵਾਲਾ ਹੁੰਦਾ ਹੈ। ਜੇ ਉਹਨੂੰ ਗੋਲੀਆਂ ਪਾਤੀਆਂ ਆਪਾਂ ਨੂੰ ਸਜ਼ਾ ਹੋਵੇ, ਕੋਰਟ ਵਿੱਚ ਆਪਾਂ ਨੂੰ ਸੱਦਿਆ ਜਾਵੇਗਾ, ਸੱਦ ਪੁੱਛ ਹੋਵੇਗੀ। ਜਿਨ੍ਹਾਂ ਦੇ ਗਲਾਂ ਚ ਪਟੇ ਨਹੀਂ ਉਹਨਾਂ ਨੂੰ ਮਾਰ ਦਿਓ। ਤੇ ਬਾਬਾ ਜੀ ਨੇ ਇਹ ਮਿਸਾਲ ਦੇ ਕੇ ਕਹਿਣਾ ਭਾਈ ਖਸਮ ਵਾਲੇ ਬਣੋ, ਪਟਾ ਪਾਓ ਕਲਗੀਧਰ ਸੱਚੇ ਪਾਤਸ਼ਾਹ ਦਾ, ਪਾਓ ਕੇ ਅੰਮ੍ਰਿਤ ਪਾਨ ਕਰੋ। ਤਾਂ ਮਹਾਂਪੁਰ ਕਹਿਣ ਦੇ ਬੀਬਾ ਮੈਂ ਵੀ ਖਸਮ ਵਾਲਾ ਪਤੀ ਵਾਲਾ, ਆਪਾਂ ਰੋਈਏ ਨਾ, ਆਪਾਂ ਕਿਸੇ ਗਰੇਸ ਵਿੱਚ ਨਾ ਪਈਏ, ਤੇਰਾ ਪਤੀ ਤੇ ਮੇਰਾ ਪਤੀ ਦਾ ਝਗੜਾ ਹੈ। ਪਰ ਰੋ ਰੋ ਕੇ ਮਾਫੀਆਂ ਮੰਗ ਰਹੀ ਮਹਾਂਪੁਰਖ, ਮੇਰੇ ਵਾਸਤੇ ਤਾਂ ਸੰਸਾਰ ਚ ਅੰਧੇਰਾ ਹੋ ਗਿਆ, ਸਿਰ ਦਾ ਸਾਈਂ ਚਲਿਆ ਗਿਆ, ਮੈਂ ਤਾਂ ਉੱਜੜ ਗਈ ਹਾਂ, ਮੇਰਾ ਕੋਈ ਟਿਕਾਣਾ ਨਹੀਂ। ਪੂਰਨ ਮਹਾਂਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ ਵੀ ਅਸੀਂ ਚਾਹੇ ਕੁਝ ਵੀ ਕਹੀਏ ਪਰ ਉਹ ਵੀ ਫਿਰ ਵੀ ਸਾਡਾ ਭਲਾ ਮੰਗਦੇ ਹਨ, ਫਿਰ ਵੀ ਸਾਡੇ ਤੇ ਪਰਉਪਕਾਰ ਕਰਦੇ ਹਨ। ਮਹਾਂਪੁਰਖਾਂ ਨੇ ਕਰੀ ਅਰਦਾਸ, ਸਾਹਿਬ ਨੇ ਕਿਹਾ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਭਗਤ ਮੁਖਾ ਤੇ ਬੋਲਦੇ ਤੇ ਬਚਨ ਹਵੰਦੇ। ਜੋ ਗੁਰੂ ਦੇ ਪਿਆਰੇ ਮਹਾਂਪੁਰਖ ਬੋਲ ਦੇਣ, ਜੋ ਕੁਛ ਕਰਹਿ ਸੋਈ ਪ੍ਰਭ ਮਨ ਹੈ, ਉਹ ਰਾਮ ਨਾਮ ਰੰਗ ਰਾਤੇ। ਜਿਵੇਂ ਪਤੀ ਨਾਲ ਸੜਨ ਵਾਸਤੇ ਬੀਬੀ ਜਾ ਰਹੀ ਹੈ, ਸੋਚਿਆ ਕਿ ਮਹਾਂਪੁਰਖ, ਉਹ ਮਹਾਂਪੁਰਖ ਜੋ ਬਾਬਾ ਨਾਮਦੇਵ ਜੀ ਬੈਠੇ ਹਨ, ਸਮਾਧੀ ਲੱਗੀ, ਅੰਮ੍ਰਿਤ ਵੇਲਾ ਹੈ, ਬੰਦਗੀ ਕਰ ਰਹੇ ਹਨ, ਸੋਚਿਆ ਕਿ ਹੁਣ ਸੰਸਾਰ ਤੋਂ ਤਾਂ ਜਾ ਰਹੀ ਹੈ ਨਾ, ਸਦਾ ਲਈ ਸੰਸਾਰ ਤੋਂ ਮੁੱਕ ਜਾਣਾ, ਚਲਿਆ ਜਾਣਾ ਹੋਵੇ ਨਾ ਤਾਂ ਮਹਾਂਪੁਰਖਾਂ ਨੂੰ ਮੱਥੇ ਟੇਕ ਜਾਈਏ। ਅਤੇ ਮੱਥੇ ਟੇਕਣ ਦਾ ਬੜਾ ਪੁੰਨ ਹੁੰਦਾ ਹੈ, ਕਰ ਡੰਡਾਓ ਤਾਂ ਪੁੰਨ ਵੱਡਾ ਹੈ। ਮਹਾਂਪੁਰਖਾਂ ਨੂੰ ਮੱਥਾ ਟੇਕਣਾ ਬੜਾ ਵੱਡਾ ਪੁੰਨ ਹੁੰਦਾ ਹੈ। ਅਤੇ ਮਹਾਂਪੁਰਖ ਬਾਬਾ ਨਾਮਦੇਵ ਜੀ ਕਹਿਣ ਲੱਗੇ, ਬੀਬਾ ਸੁਹਾਗਵੰਤੀ ਹੋ, ਚੰਨ ਫੜ ਲਏ ਮਹਾਰਾਜ, ਮੇਰਾ ਸੁਹਾਗ ਤਾਂ ਆ ਜਾ ਰਿਹਾ, ਮੈਂ ਸੜਨ ਵਾਸਤੇ ਸਤੀ ਹੋਣ ਵਾਸਤੇ ਜਾ ਰਹੀ ਹਾਂ, ਪਰ ਆਪਦਾ ਬਚਨ ਤਿੰਨ ਕਾਲ ਸੱਤ ਹੈ, ਅਟਲ ਹੈ ਬਚਨ, ਆਪ ਕਿਰਪਾ ਕਰੋ, ਹੁਣ ਮੈਨੂੰ ਸੁਹਾਗਵੰਤੀ ਹੀ ਕਰੋ। ਇਸ ਮੁਰਦੇ ਨੂੰ ਭਗਤ ਨਾਮਦੇਵ ਜੀ ਨੇ ਜਿਉਂਦਿਆਂ ਕੀਤਾ, ਕੋਈ ਵੱਡੀ ਗੱਲ ਹੈ? ਉਹਨਾਂ ਮਹਾਂਪੁਰਖਾਂ ਦਾ ਕਹਿਣਾ ਵਾਹਿਗੁਰੂ ਮੰਨਦਾ ਹੈ ਕਿ ਜੋ ਕੁਛ ਕਰਾ ਹੈ ਸੋਈ ਪ੍ਰਭ ਮਨ ਹੈ, ਉਹ ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪੁਰਾਤੇ। ਅਰਦਾਸ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਅੱਗੇ, ਤੇ ਮਹਾਂਪੁਰਖਾਂ ਦੀ ਕੀਤੀ ਹੋਈ ਅਰਦਾਸ ਉਸ ਅਕਾਲ ਪੁਰਖ ਨਿਰੰਕਾਰ ਨੇ ਮਨਜ਼ੂਰ ਕਰੀ, ਉਹਦਾ ਪਤੀ ਜਿਉਂਦਾ ਹੋਵੇ। ਤੇ ਮਹਾਂਪੁਰਖਾਂ ਨੇ ਕਿਹਾ ਬੀਬਾ ਅੱਜ ਤੋਂ ਸੰਗਤ ਕਰਿਆ ਕਰੋ, ਕੋਈ ਵੀ ਰਾਹੀ ਪੰਧੀ ਮੁਸਾਫਰ ਆਵੇ, ਸਾਧੂ ਸੰਤ ਸੇਵਾ ਕਰੋ, ਬਿੱਤ ਅਨੁਸਾਰ ਜਲ ਪਾਣੀ ਛਕਾਓ, ਤੇ ਕਿਸੇ ਨੂੰ ਮਖੌਲ ਨਹੀਂ ਕਰਨਾ, ਕਿਸੇ ਨੂੰ ਬੁਰਾ ਨਹੀਂ ਕਹਿਣਾ, ਨਿੰਦਿਆ ਨਹੀਂ ਕਰਨੀ। ਇਉਂ ਪਰਉਪਕਾਰੀ ਮਹਾਂਪੁਰਖਾਂ ਨੇ ਇਹਨਾਂ ਹੰਕਾਰੀਆਂ ਨੂੰ ਭੁੱਲਿਆ ਹੋਇਆਂ ਨੂੰ ਵੀ ਰੱਬ ਨਾਲ ਜੋੜ ਦਿੱਤਾ, ਕਿਉਂਕਿ ਮਹਾਂਪੁਰਖਾਂ ਦੀ ਡਿਊਟੀ ਹੁੰਦੀ ਹੈ। ਉਹ ਮਹਾਂਪੁਰਖ ਜਿਨ੍ਹਾਂ ਬਾਰੇ ਸਾਹਿਬ ਨੇ ਕਿਹਾ ਕਿ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਪਉ ਕਿਛੁ ਨਾਹੀਂ ਤੇ ਜਮ ਨਹੀਂ ਆਵੈ ਹਨੇਰੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣਾ ਮਾਇਆ ਮਦਮਾਤਾ ਤੇ ਮਰਨਾ, ਪਤਾ ਸੀ ਕਿ ਮੈਂ ਮਰ ਜਾਣਾ ਉਸਨੇ, ਉਹਨੂੰ ਕੋਈ ਯਾਦ ਚੇਤੇ ਨਹੀਂ ਸੀ ਕਿਉਂਕਿ ਮਾਇਆ ਦੇ ਮਦ ਚ ਮਤਿਆ ਹੋਇਆ, ਚੰਗੀ ਗੱਲ ਵੀ ਨਹੀਂ ਕਰਨ। ਇਸ ਵਾਸਤੇ ਇਸ ਗੱਲ ਤੋਂ ਬਚੀਏ, ਇਹ ਮਾਇਆ ਦਾ ਪੁੱਤਰ ਧੀਆਂ ਦਾ ਜਾਂ ਦੁਨਿਆਵੀ ਕਿਸੇ ਵਸਤੂ ਦਾ ਮਾਣ ਨਾ ਕਰੀਏ, ਹੰਕਾਰ ਨਾ ਕਰੀਏ। ਇਹ ਤਾਂ ਚਾਰ ਦਿਨ ਦੀ ਸਹਿਬੀ ਹੈ, ਇਹਦੀ ਕੋਈ ਮਨਿਆਦ ਨਹੀਂ। ਜੇ ਮਾਣ ਕਰਨਾ ਹੈ ਤਾਂ ਗੁਰੂ ਦਾ ਕਰੀਏ, ਨਾਮ ਦਾ ਗੁਰੂ ਦਾ ਆਸਰੇ ਦਾ ਮਾਣ ਤਾਂ ਕਰੀਏ। ਆਓ ਜੋ ਵੀ ਮਾਈ ਭਾਈ ਗੁਰੂ ਦਰਬਾਰ ਸਤਿਗੁਰੂ ਦੇ ਚਰਨ ਵਿੱਚ ਜੁੜ ਕੇ ਬੈਠੇ ਹੋ, ਸੰਗਤ ਵਿੱਚ ਆਉਣ ਦਾ ਇਹੀ ਲਾਭ ਹੈ। ਅਸੀਂ ਆਪਣੇ ਸਤਿਗੁਰੂ ਦਾ ਹੁਕਮ ਮੰਨੀਏ, ਆਗਿਆ ਅੰਮ੍ਰਿਤ ਛਕਣਾ ਜੋ ਪੰਜਾਂ ਪਿਆਰਿਆਂ ਤੋਂ ਮਿਲਦਾ ਉਪਦੇਸ਼, ਬਾਣੀ ਯਾਦ ਹੈ ਬਾਣੀ ਪੜ੍ਹੋ, ਪਹਿਲੀ ਪੌੜੀ ਦਾ ਪਾਠ ਕਰਨਾ, ਵਾਹਿਗੁਰੂ ਸ਼ਬਦ ਦਾ ਜਾਪ ਕਰਨਾ, ਕੋਈ ਸਹਿਜਧਾਰੀ ਪ੍ਰੇਮੀ ਹੈ ਰਾਮ ਰਾਮ ਦਾ ਜਾਪ ਕਰੇ, ਕੋਈ ਮੁਸਲਮਾਨ ਭਾਈ ਹੈ ਉਹ ਅੱਲਾ ਅੱਲਾ ਕਰੇ। ਨਾਮ ਸਭ ਨੂੰ ਹੀ ਜਪਣਾ ਚਾਹੀਦਾ, ਨਾਮ ਜਪਾਂਗੇ ਸੰਗਤ ਕਰਾਂਗੇ ਨੇਕ ਚੰਗੇ ਕੰਮ ਕਰਦਿਆਂ ਹੋਏ ਆਪਣਾ ਜੀਵਨ ਐਸਾ ਬਤੀਤ ਕਰਾਂਗੇ, ਲਾਭ ਕੀ ਹੋਵੇਗਾ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭੂ ਆਪੇ ਮੇਲੇ। ਮੇਰੇ ਰਾਮ ਰਾਏ
ਆਏ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰ ਮੈਂ ਪਾਇਆ